गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दे कमोलक लिखत जपजी साहब दे अर्थ आप जी नूं पढ़ के सरवण करा रहे सी। पौड़ी 34, 35, 36 ते 37 दे पहले हिस्से दे अर्थ आप जी नूं पढ़ के सरवण करा चुके हाँ। आओ उसका दूसरा हिस्सा सरवण करन दी कोशिश करिए जी। श्री गुरु नानक देव जी ने अपने दसे सचखंड नूं सच्चा महल करके भी लिखिया है अते अपना उथे जाना ते अकाल पुरख दे निवाजे जाण दा संखेप इशारा दिता है। यथा हों टाडी वेकार कारे लाया, रात देह के वार धुरों फुरमाया, टाडी सच्चे महल खसम बुलाया, सच्ची सिफत सलाह कपड़ा पाया, सच्चा अमृत नाम भोजन आया, गुरमती खादा रज तिन सुख पाया, ढाडी करे पसाओ शब्द वजाया, नानक सच सालाहा पूरा पाया। जन्म साखी ने सच्चे महल प्याने दा विस्थार नाल हाल दिता है। श्री गुरु अर्जन देव जी ने इस सच्चे महल नू सूखम महल करके वर्णन किया है। यथा सूख महल जाके ऊच द्वारे, ता मैं वासे भगत प्यारे, सहज कथा प्रभ की अत मीठी, विरले काहू नेत्रों डीठी रहाओ, तें गीत नाद अखारे संगा, ऊहां संत करे हर रंगा, तें मरण न जीवन सोग न हरखा, साच नाम की अमृत वरखा, गोहज कथा ए गुरते जानी, नानक बोले हर हर बाणी। इत्थे संसा कीता जा सकदा है कि इउं तां उस निराकार दा किसे देश विच टिकाणा हो गया, फिर वो एक देशी ते एक देसी होण करके प्रणामी हो गया। तद आप उथे पौड़ी 37 विच खंड मंडल ब्रह्मंड लो लो दस के उस दे सर्वव्यापी होण दा भाव दर्शाउंदे हन। उस दे निराकार हो के फिर वेखण विकसण हुकम टोरन दा जे संसा उपजे तां उस दा उत्तर देंदे हन कि ए गल कथन तों परे दी है, वर्णन नहीं हो सकदी, सो समझी भी नहीं जा सकती। नानक कथना करड़ा सार, एहो गल दूजी पौड़ी वे दसाए हन। हुक्मी ओवन नाकार हुक्म न कहा जाए, सदा सत्य स्वरूप दा हुक्म सदा सत्य स्वरूप है। जिमें आप अकथ है तिवें हुक्म अकथ है। पंजवें सतगुरु जी ने ए वाहिगुरु दे देश दी कथा अगम अगा दस के एम वर्णन कीती है। सारंग महला पंजवां अष्टपदी कर छेवां एक ओंकार सतगुर प्रसाद, अगम अगाद सुनो जन कथा, पार ब्रह्म की अचरज सभा रहाओ, सदा सदा सतगुर नमस्कार, गुर कृपा ते गुण गाए अपार, मन पीतर होवे परगास, ज्ञान अंजन अज्ञान विनाश, मित नाई जाका विस्थार, सो बातां की अपर अपार, अनक रंग जाके गने न जाए, सोग अरख दोहों में नाहे, अनक ब्रह्मे जाके बेद तुन करे, अनक महेश बैस त्यान तरे, अनक पुरख अंसा अवतार, अनक इंद्र उबे दरबार, अनक पवन पावक अरनीर, अनक रतन सागर दद खीर, अनक सूर ससियर निख्यात, अनक देवी देवा बोपांत, अनक बसदा अनक कामतेन, अनक पार जात अनक मुखबेन, अनक आकाश अनक पाताल, अनक मुखी जपिय गोपाल, अनक शास्त्र सिमरत पुराण, अनक जुगत होवे बख्यान, अनक सरोते सुने निधान, सर्व जी पूरन भगवान, अनक धर्म अनक कुमेर, अनक बरन अनक कनक सुमेर, अनक शेख नवतन नाम लेहे, पार ब्रह्म का अंत न तेहे, अनक पुरिया अनक तैखंड, अनक रूप रंग ब्रह्मंड, अनक बना अनक फल मूल, आपे सूखम आपे अस्थूल, अनक जुगा दिन सर रात, अनक परलो अनक उपात, अनक जी जाके ग्रहमाए, रमत राम पूरन सब ठाए, अनक माया जाकी लखी न जाए, अनक कला खेले हर राय, अनक तुनत ललत संगीत, अनक गुपत प्रगटे तहचीत, सब ते ऊच भगत जा के संग, आठ पहर गुन गावे रंग, अनक अनाहद आनंद चुनकार, उहां रस का कछ अंत न पार, सत पुरख सत अस्थान, ऊच ते ऊच निर्मल निर्वाण, आपना किया जाने आप, आपे घट घट रहो ब्याप, कृपा निधान नानक दयाल, जिन जपया नानक ते पहे निहाल। जिमें के सचमुच है साडे मन समझ नहीं सकते, जिमें के साडे मन कुछ ख्याल बना सकन, तिवें सतगुरु जी सानू समझाउंदे हन। फिर कथना करड़ा सार आख दे, आप उत्थे पहुँच के देखण दी सहनत देंदे हन। विरलै काहू नेत्रों डीठी कहंदे होए, गोहज कथा ए गुरते जानी दसदे हन। इस सारंग वाले शब्द विच साड़ी समझ गोचरा कुछ करके अंत फुरमाया है कि वह सतपुरख है, उसका अस्थान सत है, उस सब तो उच्चा ते निर्वाण है, उस सत्ते अस्थान दा वाली घट घट विच है, सारे व्यापक है ते अगम अगाद है। सो एवं ही सानू समझ के सिमरन कीर्तन आदि दे दसे रस्ते तुर के आप अनुभव करना चाहिए। इसे एक देशी पने दे संसे करके दार्शनिक दाने विद्वान पंज खंडा नू शास्त्रां दे दसे त्रै कांडा विच वंड के अर्थ लाउंदे हन ते कुछ एवं वर्णन करदे हन। पहला धर्म खंड यानि कर्म कांड, दूसरा ज्ञान खंड यानि ज्ञान कांड, ते तीसरा शर्म खंड यानि उपासना कांड। बाकी रहे कर्म खंड ते सच खंड, से कर्म खंड नू कई दाने शर्म खंड दे नाल उपासना कांड विच सम्मिलित लेंदे हन, ते कई इन्हां तिन्हां जुगतां साधना नाल प्राप्य लोकां तो वखरा बख्शिश दा कांड वर्णन करदे हन। जो लोग निराधार हो के केवल ईश्वर आधार ते टिके ते जिन्हां ते मेर हो गई, उन्हां दा खंड कर्म है। अगे सचखंड निराकार दा टिकाणा है, कांड नहीं। कवि संतोख सिंह जी ने पहला कर्म कांड मनिया है, जो राती रुती थिथी वार तो टुर के सच्चा आप सच्चा दरबार ते मुका, ते फिर तिथे सोहन पंज परवान तो उपासना कांड तुरिया, ते पौड़ी 35 विच ज्ञान कांड तुरिया, फिर पौड़ी 36 विच शर्मखंड नू कवि जी ने मुड़ कर्म कांड लिया है। थूणी खनन न्याय अनुसार ए सतनाम दे उपाशकां दा कर्म कांड दसिया है, फिर कर्म खंड नू आप जी ने उपासना कांड दसिया है। कोई कोई दाने कर्म नू संस्कृत पद मन के कर्म यानि क्रिया दा खंड भी अर्थ लाउंदे हन। ए कर्म पूर्ण पद ते अपड़े ते बीतराग दा कर्म यानि कर्तव्य है, जो ओ परम पद ते पहुँच के जगत दी निष्काम सेवा तत्पर होके करदा है। जैसा कि गुरु जी ने फरमाया है, मन्ने परवार साधार, मन्ने तरे तारे गुरसिख। इउं भी कर्म खंड ना उमरे न ठागे जाए वाला एक परम पादी बनता है। पौड़ी 34, 35, 36 ते 37 विच आए खंडा दी व्याख्या कि ए पांच खंड हन, तीन कांड नहीं। सन 1899 दे लगभग अनुभव होई सी, जो 1904 दे लगभग छपे राणा सूरत सिंह दे अंक 5 उडारी विच छंदाबंदी विच छाप दित्ती सी। फिर ये व्याख्या 1900 ईस्वी विच नशर विच भी दित्ती गई सी, जो चमत्कारां विच आ चुकी है। तद तो विद्वानां दी विचार इस पहलू विच इन्हां पौड़ियां दे अर्थ विचार वेले वधेरे दिलचस्पी लैंदी है। 1926 विच एक विद्वान ने, जिन्हां दा नाम हुकम चंद कुमार बीए है, जब जी दे इन्हां पंजां खंडा बाबत एक सविस्थार व्याख्या अंग्रेजी विच लिखी सी। उन्हां ने भी ये पंज खंड तस्लीम किते हन। उन्हां दे लिखे दा संखेप इत्थे देंदे हां। वो लिखदे हन कि ये पंजे खंड पंज लोक हन, एक दूजे दे उपर अलमारी दे तख्तियां वांगू नहीं, पर एक दूजे दे विच हन, जिवें एक बर्तन विच रेत होवे। ਰੇਤ ਦੇ ਕਿਣਕਿਆਂ ਦੇ ਵਿਚਾਲੇ ਵਿਚਾਲੇ ਹਵਾ ਆਉਂਦੀ ਹੈ, ਪਾਣੀ ਪਾਓ ਤਾਂ ਵਿੱਚੇ ਸਮਾ ਜਾਂਦਾ ਹੈ। ਇਹ ਮਿਸਾਲ ਅਸਥੂਲ ਪ੍ਰਕਿਰਤੀ ਦੀ ਹੈ ਜੋ ਇਸ ਪ੍ਰਿਥਵੀ ਪਰ ਹੈ। ਅੱਗੋਂ ਪ੍ਰਕਿਰਤੀ ਸੂਖਮ ਅਤੇ ਹੋਰ ਸੂਖਮ ਹੈ। ਸੋ ਸੂਖਮ ਪ੍ਰਕਿਰਤੀ ਅਸਥੂਲ ਦੇ ਅੰਤਰਗਤ ਹੈ, ਫਿਰ ਉਸ ਤੋਂ ਉੱਪਰ ਵੀ ਹੈ। ਇਸ ਪ੍ਰਿਥਵੀ ਤੋਂ ਅਗਲੇ ਲੋਕਾਂ ਗਿਆਨ ਖੰਡ ਆਦਿ ਵਿੱਚ ਸੂਖਮਤਾ ਵੱਧਦੀ ਚਲੀ ਜਾਂਦੀ ਹੈ, ਪਰ ਪੰਜੇ ਅੱਡ ਅੱਡ ਹਨ ਅਤੇ ਸਮਿਲਿਤ ਵੀ ਹਨ, ਅੰਤਰਗਤ ਵੀ ਹਨ ਅਤੇ ਫਿਰ ਸੂਖਮ ਅਸਥੂਲ ਤੋਂ ਅਗੇਰੇ ਵੀ ਹਨ। ਨੀਵੇਂ ਲੋਕ ਅਗਲੇ ਲੋਕ ਦੇ ਹਾਲਾਤ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਹਵਾਸ ਸੂਖਮ ਦੇਸ਼ਾਂ ਦੇ ਸੂਖਮ ਤੱਤਾਂ ਦੇ ਲਹਿਰਾਵ ਨਾਲ ਮੁਤਾਸਰ ਨਹੀਂ ਹੁੰਦੇ। ਜਿਕੋਂ ਸਾਡੀਆਂ ਅੱਖਾਂ ਅਲਟਰਾ ਵਾਇਲਟ ਚਾਨਣ ਵਿੱਚ ਨਹੀਂ ਦੇਖ ਸਕਦੀਆਂ, ਚਾਹੇ ਉਹਨਾਂ ਦੀ ਹਸਤੀ ਯਕੀਨੀ ਹੈ। ਦੂਸਰਾ, ਧਰਮ ਖੰਡ ਅਤੇ ਗਿਆਨ ਖੰਡ ਉਹ ਲਿਖਦੇ ਹਨ ਕਿ ਇਸ ਹਿਸਾਬ ਪਹਿਲਾਂ ਧਰਮ ਖੰਡ ਹੈ। ਉਹ ਇਹ ਸਾਡੀ ਅਸਥੂਲ ਸਾਮਾਨਾਂ ਵਾਲੀ ਧਰਤੀ ਹੈ, ਜਿੱਥੇ ਅਸਥੂਲ ਪਵਣ ਪਾਣੀ ਆਦਿ ਤੱਤ ਹਨ। ਜੀਵ ਹਨ ਇੱਥੇ ਪਰ ਕਈ ਭਾਂਤਾਂ ਦੇ। ਧਰਮ ਕਰਨਾ ਇੱਥੋਂ ਦਾ ਸ਼ੁਭ ਕਰਤੱਵਯ ਹੈ, ਪਰ ਆਮ ਤੌਰ 'ਤੇ ਪਤਾ ਨਹੀਂ ਲੱਗਦਾ ਕੌਣ ਭਲਾ ਹੈ ਕੌਣ ਬੁਰਾ। ਪਰ ਅੱਗੇ ਚੱਲ ਕੇ ਉਹਨਾਂ ਦੇ ਕਰਮਾਂ ਦੀ ਵਿਚਾਰ ਹੋਵੇਗੀ। ਜਿੱਥੇ ਸੱਚਾ ਆਪ ਹੈ ਅਤੇ ਸੱਚਾ ਦਰਬਾਰ ਹੈ, ਉੱਥੇ ਸ਼ੋਭਾ ਪਾਉਣਗੇ ਜੋ ਇੱਥੋਂ ਪੰਚ ਯਾਨੀ ਗੁਰਮੁਖ ਹੋ ਕੇ ਗਏ। ਕੱਚਾਪਨ ਅਤੇ ਪੱਕਾਪਨ ਦਾ ਨਿਰਣਾ ਉੱਥੇ ਹੋਵੇਗਾ। ਮਿਹਰਾਂ ਵਾਲੇ ਦੀ ਬਖਸ਼ਿਸ਼ ਦਾ ਨਿਸ਼ਾਨ ਉੱਥੇ ਪਵੇਗਾ। ਸੋ ਉੱਥੋਂ ਦੀ ਤਿਆਰੀ ਆਪ ਜੀ ਨੇ ਦੱਸਿਆ ਹੈ ਕਿ ਇਸ ਧਰਤੀ ਉੱਤੇ ਗੁਰਮਤਿ ਅਨੁਸਾਰ ਸੁਣਿਆ ਮੰਨਿਆ ਮਨ ਕੀਤਾ ਭਾਵ ਹੈ। ਇਸੀ ਤਰ੍ਹਾਂ ਦੂਸਰਾ ਲੋਕ ਗਿਆਨ ਖੰਡ ਹੈ। ਇਹਨੂੰ ਆਪ ਨੇ ਸਵਪਨ ਅਵਸਥਾ ਵਾਲਾ ਦੇਸ਼ ਦੱਸਿਆ ਹੈ। ਫਿਰ ਆਪ ਨੇ ਇਸ ਨੂੰ ਸ਼ਾਸਤਰਾਂ ਦੇ ਭਵਰ ਅਤੇ ਸਵਰ ਲੋਕਾਂ ਨਾਲ ਅਤੇ ਆਲਮੇ ਮਾਲਕੂਤ ਨਾਲ ਮਿਲਿਆ ਹੈ ਅਤੇ ਥੀਓਸਾਫੀ ਦੇ ਐਸਟਰਲ ਪਲੇਨ ਨਾਲ। ਇਸ ਲੋਕ ਵਿੱਚ ਗਿਆਨ ਦਾ ਪ੍ਰਕਾਸ਼ ਹੈ, ਸੰਗੀਤਕ ਲਹਿਰਾਵਾਂ ਦਾ ਅਤੇ ਅਨੰਤ ਸੁੱਖਾਂ ਦਾ ਦੇਸ਼ ਹੈ। ਫਿਰ ਇਹ ਬੇਅੰਤ ਸਮਾਨਾਂ ਦਾ ਦੇਸ਼ ਹੈ। ਕਈ ਤਰ੍ਹਾਂ ਦੇ ਸੂਖਮ ਤਰ੍ਹਾਂ ਦੇ ਪੌਣ ਪਾਣੀ ਆਦਿ ਸਾਰੇ ਸਮਾਨ ਹਨ ਇੱਥੇ। ਇੱਥੇ ਕੋ ਆਪਨੇ ਸਰ ਆਲੀਵਰ ਰਾਜ ਵੱਡੇ ਸਾਇੰਸ ਵੇਤਾ ਦੇ ਵਾਕ ਦਿੱਤੇ ਹਨ। ਅਸੀਂ ਹੁਣ ਜਾਣਦੇ ਹਾਂ ਕਿ ਆਕਾਸ਼ਾਂ ਵਿੱਚ ਹੋਰ ਦੁਨੀਆ ਵੀ ਹਨ, ਉਹਨਾਂ ਵਿੱਚ ਜੀਵ ਵੀ ਹੋ ਸਕਦੇ ਹਨ। ਇਹ ਵੀ ਠੀਕ ਨਹੀਂ ਕਿ ਸਾਰੇ ਜੀਵ ਸਾਡੇ ਵਰਗੇ ਹੀ ਹੋਣ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਮਜ਼ਹਬ ਸਿਖਾਉਂਦਾ ਹੈ ਉਸਦਾ ਉਹ ਮੋਟਾ ਮੋਟਾ ਨਕਸ਼ਾ ਕਿ ਸੰਤ ਅਰ ਫਰਿਸ਼ਤੇ ਸਾਡੇ ਨਾਲ ਹਨ। ਮੈਂ ਨਿਸ਼ਚਾ ਰੱਖਦਾ ਹਾਂ ਕਿ ਅੱਖਰ ਅੱਖਰ ਠੀਕ ਹੈ। ਤੀਸਰਾ, ਸਰਮ ਖੰਡ ਆਪ ਲਿਖਦੇ ਹਨ ਕਿ ਗੁਰੂ ਆਸ਼ੇ ਮੁਜਬ ਇਹ ਰੂਪ ਸੁੰਦਰਤਾ ਦਾ ਦੇਸ਼ ਹੈ। ਪਲਾਤੂਸ ਦੇ ਆਈਡੀਆਜ਼ ਦੇ ਸੂਖਮ ਅਵੈਵ ਇੱਥੇ ਹਨ। ਇਹ ਅਨੁਪਮ ਅਤੇ ਅਤ ਸੂਖਮ ਘਾੜਤਾਂ ਦਾ ਦੇਸ਼ ਹੈ। ਇੱਥੇ ਸੁਰਤ ਮਤ ਮਨ ਬੁੱਧ ਅਤੇ ਸੁਧ ਘੜੀਂਦੇ ਹਨ। ਇਸ ਨੂੰ ਆਪ ਦੇਵ ਚਾਨਕ ਲੋਕ ਨਾਲ ਮਿਲਦੇ ਹਨ। ਇੱਥੇ ਖਿਆਲ ਦੇ ਲਹਿਰਾਵ ਨਾਲ ਕਿਤਨਾ ਕੁਛ ਰਚਿਆ ਜਾਂਦਾ ਹੈ ਜਿਸ ਦੀਆਂ ਕਥੀਆਂ ਨਾ ਜਾਏ ਲਿਖਿਆ ਹੈ, ਕਿਉਂਕਿ ਸੁਰਤ ਮਤ ਮਨ ਬੁੱਧ ਸੁਧ ਸਾਰੇ ਇੱਥੇ ਕਣੀਂਦੇ ਹਨ, ਜੋ ਹੋਰ ਉਚੇਰੀ ਅਵਸਥਾ ਹੈ। ਚੌਥਾ, ਕਰਮ ਖੰਡ ਇਹ ਸਰਮ ਖੰਡ ਤੋਂ ਵੀ ਸੂਖਮ ਹੈ, ਜਿਸ ਦਾ ਲੱਛਣ ਜ਼ੋਰ ਹੈ। ਉਪਰੋਕਤ ਲੇਖਕ ਜੀ ਇਸ ਨੂੰ ਬਖਸ਼ਿਸ਼ ਦਾ ਖੰਡ ਨਹੀਂ ਮੰਨਦੇ, ਪਰ ਉਹ ਥਾਂ ਜਿੱਥੋਂ ਰੂਹਾਨੀ ਤਾਕਤਾਂ ਹੇਠਲੇ ਲੋਕਾਂ ਨੂੰ ਜਾਣਦੀਆਂ ਹਨ ਅਤੇ ਸਹਾਇਤਾ ਦਿੰਦੀਆਂ ਹਨ। ਇਸ ਨੂੰ ਆਪ ਬੁੱਧਿਕ ਜਾਂ ਨਿਰਵਾਣਿਕ ਲੋਕ ਨਾਲ ਮਿਲਦੇ ਹਨ ਅਤੇ ਦੱਸਦੇ ਹਨ ਕਿ ਇਹ ਬਲ ਪਰਾਕਰਮ ਦਾ ਦੇਸ਼ ਹੈ। ਇੱਥੋਂ ਦੇ ਰਹਿਣ ਵਾਲੇ ਅਮਰ ਹਨ। ਇਹ ਇਨਸਾਨੀ ਪਹੁੰਚ ਦਾ ਸਭ ਤੋਂ ਉੱਚਾ ਲੋਕ ਹੈ। ਤਿੱਥੇ ਹੋਰ ਨਾ ਕੋਈ ਹੋਰ ਦਾ ਆਪ ਅਰਥ ਕਰਦੇ ਹਨ ਕਿ ਇੱਥੇ ਹੋਰਪਨਾ ਨਹੀਂ ਹੈ। ਹਰ ਕੋਈ ਦੂਜਿਆਂ ਨੂੰ ਅਭੇਦ ਪ੍ਰਤੀਤ ਕਰਦਾ ਹੈ ਅਤੇ ਵੱਖ ਅਤੇ ਵੱਖਤਾ ਨਹੀਂ ਹੈ। ਇਹ ਲੋਕ ਜਲਾਲ ਦਾ ਹੈ। ਪੰਜਵਾਂ, ਸੱਚਖੰਡ ਇਹ ਨਿਰੰਕਾਰ ਦਾ ਲੋਕ ਹੈ, ਜੋ ਇੱਕ ਲੋਕ ਵੀ ਹੈ ਅਤੇ ਸਰਵ ਵਿਆਪਕ ਵੀ ਹੈ, ਜਿੱਥੇ ਕਰਤਾਰ ਆਪਣੀ ਰਚੀ ਨੂੰ ਸੰਭਾਲਦਾ ਪਿਆਰਦਾ ਹੈ। ਇਸ ਵਿੱਚ ਗੁਰੂ ਜੀ ਨੇ ਖੰਡ ਮੰਡਲ ਬ੍ਰਹਿਮੰਡ ਅਤੇ ਆਕਾਰ ਦੱਸੇ ਹਨ, ਜਿਸ ਤੋਂ ਸਰਵ ਵਿਆਪੀ ਸਰਬ ਦੇ ਅੰਤਰਗਤ ਅਤੇ ਸਰਬ ਨੂੰ ਵਿੱਚ ਲੈ ਕੇ ਫਿਰ ਨਿਰੰਕਾਰ ਦਾ ਟਿਕਾਣਾ ਹੈ। ਇਸ ਦਾ ਦਰਸ਼ਨ ਵੇਰਵਾ ਗੁਰੂ ਜੀ ਨੇ ਸੋਦਰ ਵਿੱਚ ਦਿੱਤਾ ਹੈ, ਜੋ ਅਰਸ਼ੀ ਸੰਗੀਤ ਦਾ ਅਚਰਜ ਲਹਿਰਾਵ ਹੈ, ਜਿਸ ਵਿੱਚ ਸਾਰੀ ਰਚਨਾ ਕੀਰਤਨ ਕਰ ਰਹੀ ਹੈ। ਗੁਰੂ ਜੀ ਨੂੰ ਇਹ ਦਰਸ਼ਨ ਸਵਤੇ ਪ੍ਰਾਪਤ ਸੀ। ਉਹ ਦਿਵ ਦ੍ਰਿਸ਼ਟੀ ਵਾਲੇ ਸਨ ਅਤੇ ਸਾਰੀ ਕੁਦਰਤ ਦੇ ਪਰਦੇ ਪਿੱਛੇ ਸਤਿਪੁਰਖ ਦੇ ਜਲਾਲ ਜਮਾਲ ਨੂੰ ਵੇਖਦੇ ਸਨ। ਇੱਥੇ ਹੁਕਮ ਚੰਦ ਜੀ ਦਾ ਵੇਰਵਾ ਸਮਾਪਤ ਹੈ। ਸੋ ਇਹਨਾਂ ਪੰਜਾਂ ਖੰਡਾਂ ਦੇ ਅਰਥ ਭਾਵ ਜੋ ਗੁਰਬਾਣੀ ਤੋਂ ਸਹੀ ਹੁੰਦਿਆਂ ਨੂੰ ਉੱਪਰ ਆ ਚੁੱਕੇ ਹਨ, ਜਿਨ੍ਹਾਂ ਦੇ ਨਾਲ ਸ੍ਰੀ ਹੁਕਮ ਚੰਦ ਦੀ ਵਿਆਖਿਆ ਵੀ ਕੁਝ ਮੇਲ ਖਾਂਦੀ ਹੈ। ਫਲਸਫੇ ਦੇ ਰੁੱਖ ਵਾਲੇ ਦਾਨਿਆਂ ਦੇ ਤ੍ਰੈਕਾਂਡੀ ਅਰਥ ਭਾਵ ਵੀ ਦੱਸੇ ਜਾ ਚੁੱਕੇ ਹਨ। ਕਈ ਦਾਨਿਆਂ ਦੇ ਸ਼ਾਸਤਰੋਕਤ ਸਤਿਏ ਲੋਕਾਂ ਨਾਲ ਮਿਲਣ ਦੇ ਯਤਨ ਜ਼ਿਕਰ ਕੀਤੇ ਜਾ ਚੁੱਕੇ ਹਨ। ਇਹਨਾਂ ਸਾਰਿਆਂ ਤੋਂ ਛੁੱਟ ਕਈ ਸੋਚਵਾਨ ਇਹਨਾਂ ਵਿੱਚ ਇਨਸਾਨੀ ਕਰਮ ਯਾਨੀ ਕਰਤੱਵਯ ਜਾਂ ਆਚਰਨ ਦੀ ਦਰਜੇਵਾਰ ਸਿੱਖਿਆ ਦੇ ਅਰਥਾਂ ਵਿੱਚ ਵੀ ਘਟਾਉਣ ਦਾ ਯਤਨ ਕਰਦੇ ਹਨ। ਕਈ ਲੇਖਕ ਇਹਨਾਂ ਪੰਜਾਂ ਖੰਡਾਂ ਦੇ ਅਰਥ ਨਾ ਅਸਥੂਲ ਸੂਖਮ ਖੰਡ, ਨਾ ਦਾਰਸ਼ਕਨਾਂ ਦੇ ਤ੍ਰੈਕਾਂਡ, ਨਾ ਸ਼ਾਸਤਰਾਂ ਦੇ ਦੱਸੇ ਲੋਕ, ਨਾ ਆਤਮ ਉਨਤੀ ਦੇ ਦਰਜੇ, ਪਰ ਨਿਰਾ ਆਚਰਣ ਕਰਮ ਮਾਤਰ ਦੀ ਉੱਚਤਾ ਅਤੇ ਵੇਰਵਿਆਂ ਵਿੱਚ ਘਟਾਉਣ ਦਾ ਯਤਨ ਕਰਦੇ ਹਨ, ਜੋ ਖਿੱਚ ਮਾਤਰ ਪ੍ਰਤੀਤ ਦਿੰਦੀ ਹੈ। ਨਿਰੁਕਤ ਪੌੜੀ 34-37 ਧਰਮਸਾਲ, ਧਰਮਸਾਲ ਤੋਂ ਭਾਵ ਹੈ ਧਰਮਸਾਲਾ, ਧਰਮ ਦਾ ਅਸਥਾਨ, ਧਰਮ ਕਮਾਉਣ ਦਾ ਥਾਂ। ਕੇ ਰੰਗ ਤੋਂ ਭਾਵ ਹੈ ਕਈ ਰੰਗ, ਭਾਵ ਭਾਂਤ ਭਾਂਤ ਅਤੇ ਤਰ੍ਹਾਂ ਤਰ੍ਹਾਂ। ਕਰਮ ਤੋਂ ਭਾਵ ਹੈ ਕਰਤੂਤ, ਕਰਤੱਵਯ, ਪ੍ਰਕਾਰ, ਵਿਸ਼ੇ। ਐੜਾ ਜਾਪਦਾ ਹੈ ਕਿ ਇਹ ਪਦ ਕਰਮ ਹੈ, ਇਸ ਦਾ ਭਾਵ ਹੈ ਤਰਤੀਬ, ਪਦ ਜਾਂ ਦਰਜਾ। ਆਖੋ ਤੋਂ ਭਾਵ ਹੈ ਤੁਸੀਂ ਦੱਸੋ। ਘਾੜਤ ਤੋਂ ਭਾਵ ਹੈ ਘੜਨ ਵਾਲਾ, ਰਚਣ ਵਾਲਾ। ਘਾੜਤੀ ਪਦ ਦੀ ਮਾਤਰਾ ਘਟਾ ਕੇ ਘਾੜਤ ਕੀਤਾ ਹੈ ਛੰਦ ਦੇ ਵਜ਼ਨ ਲਈ। ਘੜੀਏ ਤੋਂ ਭਾਵ ਹੈ ਘੜੇ ਜਾਂਦੇ ਹਨ। ਕਰਮ ਭੂਮੀ ਤੋਂ ਭਾਵ ਹੈ ਉਹ ਲੋਕ ਜਿਨ੍ਹਾਂ ਵਿੱਚ ਕਰਮ ਪ੍ਰਧਾਨ ਹੈ, ਜੈਸੇ ਸਾਡੀ ਧਰਤੀ ਹੈ। ਕਰਮ ਭੂਮ ਮੈਂ ਬੋਵੋ ਨਾਮ। ਪਾਤ ਤੋਂ ਭਾਵ ਹੈ ਸੰਸਕ੍ਰਿਤ ਪਾਤ, ਸਵਾਮੀ, ਪ੍ਰਭੂ। ਐੜਾ ਹਿੰਦੀ ਪਾਂਤ ਯਾਨੀ ਪੰਕਤੀ। ਈੜੀ ਫਾਰਸੀ ਪਾਦ ਯਾਨੀ ਤਖ਼ਤ। ਪ੍ਰਭੂ ਐੜਾ ਰਾਜਿਆਂ ਦੀਆਂ ਪੰਕਤੀਆਂ ਅਰਥ ਵੀ ਕਰਦੇ ਹਨ। ਸੁਰਤੀਆਂ ਤੋਂ ਭਾਵ ਹੈ ਸੁਰਤਾਂ ਅਥਵਾ ਸੁਰਤ ਨਾਲ ਅਭਿਆਸ ਕਰਨ ਵਾਲੀਆਂ ਰੂਹਾਂ ਜਾਂ ਬੀਬੀਆਂ। ਐੜਾ ਵੇਦਾਂ ਦੀਆਂ ਸ਼ਰੁਤੀਆਂ ਭਾਵ ਵੇਦ। ਈੜੀ ਸੁਰਤੀ ਸੇਵਕ ਤੋਂ ਭਾਵ ਸੁਰਤੀਆਂ ਦੇ ਸੇਵਕ, ਰਿਖੀ ਆਦਿ। ਆਨੰਦ ਤੋਂ ਭਾਵ ਹੈ ਅਹਿਲਾਦ, ਪ੍ਰਸੰਨਤਾ। ਬਿਨੋਦ ਤੋਂ ਭਾਵ ਹੈ ਹਰਖ। ਬਿਨੋਦ ਦਾ ਅਰਥ ਆਮੋਦ ਪ੍ਰਮੋਦ ਵੀ ਲਿਖਿਆ ਹੈ, ਸ਼ਬਦ ਕੋਸ਼ 574। ਆਮੋਦ ਇਸ਼ਟ ਵਸਤੂ ਦੇ ਦਰਸ਼ਨ ਦਾ ਆਨੰਦ, ਪ੍ਰਮੋਦ ਉਸਦੀ ਪ੍ਰਾਪਤੀ ਤੋਂ ਜੋ ਸੁੱਖ ਹੋਵੇ। ਦੋਏ ਪਦ ਗੁਰਬਾਣੀ ਵਿੱਚ ਇਕੱਠੇ ਵੀ ਆਉਂਦੇ ਹਨ। ਕੋਡ ਤੋਂ ਭਾਵ ਹੈ ਕਰੋੜਾਂ। ਸ਼ਰਮ ਤੋਂ ਭਾਵ ਹੈ ਸੰਸਕ੍ਰਿਤ ਸ਼ਰਮਨ, ਖੁਸ਼ੀ, ਆਨੰਦ। ਕਈ ਦਾਨੇ ਸ਼ਰਮ ਮਿਹਨਤ ਅਰਥ ਵੀ ਕਰਦੇ ਹਨ, ਪਰ ਤਦੋਂ ਇਸਦਾ ਰੂਪ ਅਕਸਰ ਸ਼ਰਮ ਆਉਂਦਾ ਹੈ, ਯਥਾ ਸ਼ਰਮ ਪਾਵੇ ਸਗਲੇ ਬ੍ਰਿਥਾਰੇ। ਕਈ ਸ਼ਰਮ ਲਜੇ ਅਰਥ ਵੀ ਕਰਦੇ ਹਨ ਅਤੇ ਭਾਵ ਲੈਂਦੇ ਹਨ ਵੈਰਾਗ, ਪਰੰਤੂ ਰੂਪ ਸੁੰਦਰਤਾ ਅਤੇ ਆਨੰਦ ਦਾ ਪਰਸਪਰ ਮੇਲ ਹੈ। ਸੁੰਦਰਤਾ ਦੇ ਦਰਸ਼ਨ ਤੋਂ ਸੁੱਤੇ ਖੁਸ਼ੀ ਆਉਂਦੀ ਹੈ। ਇੱਥੇ ਇਹ ਖੁਸ਼ੀ ਤ੍ਰਿਸ਼ਨਾ ਦੀ ਪੂਰਨਤਾ ਮਾਤਰ ਵਾਲੀ ਖੁਸ਼ੀ ਨਹੀਂ, ਪਰ ਕੁਦਰਤ ਵਸਿਆ ਵਾਹਿਗੁਰੂ ਦੇ ਦਰਸ਼ਨ ਜਾਂ ਅਨੁਭਵ ਦਾ ਆਨੰਦ ਹੈ। ਬਾਣੀ ਤੋਂ ਭਾਵ ਹੈ ਬਣਤਰ, ਲੱਛਣਾ, ਲਿਖਾ ਦੇਣਾ। ਐੜਾ ਬਾਣੀ ਯਾਨੀ ਬੋਲੀ। ਈੜੀ ਪ੍ਰਤਿਪਾਦਨ ਕਰਨਾ। ਸੰਪਰਦਾਇ ਵਿੱਚ ਇਉਂ ਵੀ ਲਾਉਂਦੇ ਹਨ, ਸ਼ਰਮਖੰਡ ਵਾਲਿਆਂ ਦੀ ਬਾਣੀ ਸੁੰਦਰ ਆਉਂਦੀ ਹੈ ਅਥਵਾ ਸ਼ਰਮਖੰਡ ਦੀ ਬਣਾਵਟ ਸੁੰਦਰ ਹੈ। ਸੁਰਤ ਮਤ ਮਨ ਬੁੱਧ ਤੋਂ ਭਾਵ ਹੈ ਗਿਆਨ ਦੇ ਦਰਜੇ ਦੱਸੇ ਹਨ। ਸੁਰਤ ਮਤ ਮਨ ਬੁੱਧ ਸੁਧ। ਜਪਜੀ ਦੇ ਇੱਕ ਪੁਰਾਣੇ ਪੱਛਮੀ ਟੀਕਾਕਾਰ ਨੇ ਮਨ ਬੁੱਧ ਦਾ ਅਰਥ ਕੀਤਾ ਹੈ ਮਨ ਵਿੱਚ ਬੁੱਧੀ, ਪਰ ਇੱਥੇ ਮਨ ਇਸਤਰੀ ਲਿੰਗ ਹੈ, ਮੁਰਾਦ ਹੈ ਮਨੀਖਾ ਤੋਂ, ਜੋ ਬੁੱਧੀ ਨਾਲੋਂ ਵਿਤਰੇਕ ਕਰਨੇ ਨਿਮਿਤ ਹੈ। ਮਨੀਖਾ ਉਹ ਮਨ ਜਿਸ ਵਿੱਚ ਇੱਛਾ ਪ੍ਰਧਾਨ ਹੈ। ਮਨੀਖਾ ਇਸਤਰੀ ਲਿੰਗ ਹੈ। ਬੁੱਧ, ਬੁੱਧ ਤੋਂ ਭਾਵ ਹੈ ਮਨ ਦੀ ਉਹ ਗਿਆਤ ਜੋ ਵਿਵੇਕ ਅਤੇ ਵਿਤਰੇਕ ਕਰਦੀ ਹੈ ਅਤੇ ਨਿਰਣੇ ਕਰਕੇ ਨਿਸ਼ਚੇ ਵੱਲ ਲੈ ਜਾਂਦੀ ਹੈ। ਘਾੜਤ ਘੜੀਏ ਦੀ ਸਹਿਨਦ ਵੀ ਉਸ ਸੁੰਦਰ ਸਰੂਪ ਦੀ ਲਿਖਾਇਕ ਜਾਪਦੀ ਹੈ ਜੋ ਆਪ ਹੀ ਨੇ ਆਪ ਸਾਜਿਓ ਅਨੁਸਾਰ ਆਪਣੀ ਸਾਜਨਾ ਕਰਕੇ ਚਾਉ ਭਰਿਆ ਬੈਠਾ ਦੁਈ ਕੁਦਰਤ ਦੀ ਸਾਜਨਾ ਲਈ ਕਈ ਪ੍ਰਕਾਰ ਦੀ ਚੇਤਨ ਸਾਜਨਾ ਪਿਆ ਕਰਦਾ ਹੈ ਜੋ ਕਿ ਅਚੇਤਨ ਸਾਜਨਾ ਵਿੱਚ ਕੰਮ ਕਰਦੀ ਹੈ। ਸੁੱਧ, ਸੁੱਧ ਤੋਂ ਭਾਵ ਹੈ ਸੁੱਧ ਜਾਂ ਸਿੱਧੀ ਉਹ ਬੁੱਧੀ ਹੈ ਜੋ ਕਾਰਨ ਕਾਰਜ ਜਾਣ ਕੇ ਸਿਧਾਂਤ ਅਤੇ ਅਪਣਨ ਦੀ ਥਾਂ ਸਿੱਧਾ ਹੀ ਸੱਚ ਅਤੇ ਸਿਧਾਂਤ ਦੀ ਗਿਆਤਾਵਾਨ ਹੋ ਜਾਂਦੀ ਹੈ। ਇਸ ਦੀ ਪ੍ਰਾਪਤੀ ਪੂਰਨਤਾ ਨੂੰ ਆਪਣੇ ਸਿੱਧ ਪੁਰਖਾਂ ਨੂੰ ਆਉਂਦੀ ਹੈ ਜਾਂ ਇਹ ਦੇਵਤਿਆਂ ਵਿੱਚ ਆਉਂਦੀ ਹੈ। ਸੁੱਤੇ ਗਿਆਨ ਵਾਲੀ ਬੁੱਧੀ ਇਹ ਪੱਛਮੀ ਫਿਲਾਸਫਰਾਂ ਦੀ ਇੰਟਿਊਸ਼ਨ ਨਾਲ ਕੁਛ ਮਿਲਦੀ ਹੈ ਅਥਵਾ ਯੋਗ ਦਰਸ਼ਨ ਦੀ ਰਿਤੰਬਰਾਂ ਨਾਲ ਮਿਲਦੀ ਹੈ। ਸੱਤੇ ਨੂੰ ਧਾਰਨ ਵਾਲੀ ਬੁੱਧੀ ਜਿਸ ਵਿੱਚ ਭ੍ਰਾਂਤੀ ਦਾ ਲੇਸ਼ ਨਹੀਂ ਹੁੰਦਾ। ਕਰਮ, ਕਰਮ ਤੋਂ ਭਾਵ ਹੈ ਅਰਬੀ ਮਿਹਰ ਫਜ਼ਲ ਬਖਸ਼ਿਸ਼। ਕਰਮ ਇੱਥੇ ਸੰਸਕ੍ਰਿਤ ਪਦ ਦਾ ਕਰਮ ਨਹੀਂ ਹੈ, ਉਹ ਕਰਮੀ ਕਰਮੀ ਹੋਏ ਵਿਚਾਰ ਪਿੱਛੇ ਧਰਮ ਖੰਡ ਵਿੱਚ ਆ ਚੁੱਕਾ ਹੈ। ਹੋਰ, ਹੋਰ ਤੋਂ ਭਾਵ ਹੈ ਦੂਸਰਾ, ਹੋਰ ਤੋਂ ਭਾਵ ਹੈ ਹੋਰ ਅਤੇ ਰਾਮ, ਰਾਮ ਤੋਂ ਭਾਵ ਹੈ ਭਾਵ ਵਿਆਪਕ ਰਾਮ। ਅਕਾਲ ਪੁਰਖ ਸੀਤੋ, ਸੀਤੋ ਤੋਂ ਭਾਵ ਹੈ ਰਾਮਚੰਦਰ ਤ੍ਰੇਤੇ ਦੇ ਈਸ਼ਵਰ ਪ੍ਰਾਇਣ ਰਹਿਣੇ ਵਾਲੇ ਅਤੇ ਮੰਨੇ ਗਏ ਅਵਤਾਰ ਸ਼੍ਰੀ ਰਾਮਚੰਦਰ ਜੀ ਅਤੇ ਉਹਨਾਂ ਦੀ ਪਤੀਵ੍ਰਤ ਅਤੇ ਈਸ਼ਵਰ ਉਪਾਸ਼ਕ ਇਸਤਰੀ ਸੀਤਾ। ਜਿਵੇਂ ਆਮ ਬੋਲੀ ਦਾ ਮਾਧਵ ਤੋਂ ਮਾਧਵ ਬਣਾਇਆ ਹੈ ਤਿਵੇਂ ਸੀਤਾ ਜਮਾ ਧਾਉ ਤੋਂ ਸੀਤਾ ਧਾਉ, ਇਸ ਤੋਂ ਸੀਤਾ ਤੋਂ ਅਤੇ ਫਿਰ ਸੀਤੋ ਬਣਾਇਆ ਜਾਪਦਾ ਹੈ। ਸੀਤੋ ਦਾ ਅਰਥ ਬਣਿਆ ਰਾਮਚੰਦਰ। ਇਸ ਪਦ ਸੀਤੋ ਸੀਤਾ ਦੇ ਸਿਆਣਿਆਂ ਨੇ ਹੋਰ ਤਰ੍ਹਾਂ ਵੀ ਅਰਥ ਲਾਉਣ ਦੇ ਯਤਨ ਕੀਤੇ ਹਨ। ਦੂਸਰਾ, ਸੀਤੋ ਸੀਤਾ ਯਾਨੀ ਸੁੰਦਰਤਾ ਉੱਪਰ ਸੁੰਦਰਤਾ ਅਤੇ ਮਹਿਮਾ ਵਿੱਚ ਮਹਿਮਾ। ਸੀਤਾ ਦੀ ਸੁੰਦਰਤਾ ਦੀ ਲੱਛਣਾਂ ਤੋਂ ਅਰਥ ਸੁੰਦਰਤਾ ਲਿਆ, ਤਿਵੇਂ ਉਸਦੇ ਪਤੀਵ੍ਰਤ ਲੱਛਣ ਤੋਂ ਭਗਤੀ ਅਰਥ ਵੀ ਲੈਂਦੇ ਹਨ। ਤੀਸਰਾ, ਮਹਿਮਾ, ਮਹਿਮਾ ਰੂਪੀ ਸੀਤਾ ਮਾਹੇ ਯਾਨੀ ਚੰਦ ਵਰਗੀ ਪ੍ਰਕਾਸ਼ ਰੂਪ ਅਤੇ ਸੀਤੋ ਯਾਨੀ ਸੀਤਲ ਕਰਨੇ ਹਾਰੀ। ਚੌਥਾ, ਉੱਥੇ ਸੀਤਾ ਹੈ ਮਹਿਮਾ ਵਿੱਚ ਸੀਤਲ ਭਾਵ ਪ੍ਰਸੰਨ। ਪੰਜਵਾਂ, ਉੱਥੇ ਮਨ ਸੀਤਾ ਹੋਇਆ ਪਰਮੇਸ਼ਰ ਦੀ ਵਡਿਆਈ ਵਿੱਚ ਭਗਤਾਂ ਦਾ। ਛੇਵਾਂ, ਉੱਥੇ ਸੀਤਾ ਹੈ ਪਤੀਵ੍ਰਤਾ ਜਿਸਨੇ ਸੀਤਾ ਪਰੋਤਾ ਹੈ ਮਨ ਮਹਿਮਾ ਵਿਖੇ। ਸੱਤਵਾਂ, ਉੱਥੇ ਸੀਤਲ ਤੋਂ ਸੀਤਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਵਿੱਚ ਹੈਨ ਭਗਤ। ਅੱਠਵਾਂ, ਉਹਨਾਂ ਭਗਤਾਂ ਦੇ ਹਿਰਦੇ ਵਿੱਚ ਸ਼ਾਂਤੀ ਹੀ ਸ਼ਾਂਤੀ ਰਹਿੰਦੀ ਹੈ ਅਤੇ ਉਸ ਸ਼ਾਂਤੀ ਵਿੱਚ ਮਹਿਮਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।